ਸ਼ਲੋਕ ਮਹੱਲਾ ਪੰਜਵਾਂ। ਖੱਖੜੀਆਂ ਸੁਹਾਵੀਆਂ, ਲੱਗੜੀਆਂ ਅੱਕ ਕੰਠ, ਬਿਰਹਿ ਵਿਛੋੜਾ ਧਣੀ ਸਿਉ, ਨਾਨਕ ਸਹਿ ਸਹਿ ਗੰਠ।
ਉਹ ਜਿਹੜਾ ਖੱਖੜੀਆਂ ਵੀ ਕਹਿੰਦਾ ਚੰਗੀਆਂ ਲੱਗਦੀਆਂ ਨੇ, ਜਿਹੜੀਆਂ ਜਿਹੜਾ ਤਿਲ ਲੱਗੀ ਜਾਂਦੀਆਂ ਨੇ ਸੋਹਣੀਆਂ ਲੱਗਦੀਆਂ ਨੇ। ਉਹ ਖੱਖੜੀ ਕੱਲੀ ਬਈ ਚੰਗੀ ਲੱਗਦੀ ਆ, ਉਹ ਜੇ ਟੁੱਟ ਕੇ ਕੱਲੀ ਪਵੇ ਰਾਹ ਦੇ ਵਿੱਚ, ਕੋਈ ਪੈਰ ਰੱਖ ਦੋ, ਕੋਈ ਹੋਰ ਕੇ ਥੱਲੇ ਆ ਜੂ, ਵਜੂਦ ਹੈ ਖਤਮ ਵਜੂਦ ਹੈ, ਫੋਟੋ ਹੀ ਵਿਖਾ ਦੇਣਗੇ ਲੋਕ। ਇਹਦੀ ਆਪਣੇ ਮੂਲ ਨਾਲ ਵਿਚੜ ਕੇ ਫੋਟੋ ਵਿਗੜਦੀ ਹੈ, ਉਹਦੇ ਕੋਲ ਵੜ ਜਾਂਦਾ ਹੈ। ਖੱਕੜੀਆਂ ਉਹਨਾਂ ਚਿਰ ਸੁਹਾਵੀਆਂ ਲੱਗਦੀਆਂ ਨੇ ਜਿੰਨੀ ਅੱਖ ਦੇ ਕੰਠ ਲੱਗੀ ਜਾਂਦੀਆਂ। ਚਾਹੇ ਅੱਕੇ ਹੈ ਉਹ, ਚਾਹੇ ਚਿੱਤ ਵਿੱਚ ਨੁਕਸੇ ਹੈ, ਪਰ ਉਹਦੇ ਨਾਲ ਮਨ ਨੂੰ ਨਾਲੇ ਰਹਿਣਾ ਚਾਹੀਦਾ, ਕਹਿਣ ਦਾ ਮਤਲਬ ਹੈ। ਚਾਹੇ ਤੜਪਣ ਹੈ ਉਹ ਵੀ ਕੌੜਾ ਹੈ, ਤੜਪਣ ਉਹਦੇ ਵਿੱਚ ਵੀ ਹੈ,
ਠੀਕ ਹੈ ਜੀ,
ਪਰ ਤੇਰੇ ਖਾਤਰ ਤਾਂ ਤੜਪਣ ਦੀ ਹੈ, ਬੰਦ ਖਾਤਰ ਬੰਦੂ ਤਾਂ ਬੰਦਾ ਦਾ ਵਜੂਦ ਹੈ, ਉਹ ਚੋਂ ਬੰਦਾ ਦਾ ਸਰੀਰ ਹੈ, ਉਹਦੀ ਕੜਤਣ ਚੋਂ ਬਣਿਆ ਹੈ। ਤੇਰੇ ਖਾਤਰ ਤਾਂ ਨੀ ਕੜਤਣ, ਲੋਕਾਂ ਖਾਤਰ ਹੋਊ, ਤੂੰ ਕਿਉਂ ਛੱਡਿਆ ਆਪਣੇ ਮੂਲ ਨੂੰ।
ਬਿਰਹਿ ਵਿਛੋੜਾ ਧਣੀ ਸਿਉ, ਨਾਨਕ ਸਹਿ ਸਹਿ ਗੰਠ।
ਜਿਹੜਾ ਧਣੀ ਦਾ ਵਿਛੋੜਾ ਹੈ, ਭਗਤ ਕਹਿੰਦੇ ਬਿਰਹਿ ਵਿਛੋੜਾ, ਜਿਹੜਾ ਧਣੀ ਦਾ ਪੈ ਗਿਆ, ਹਜ਼ਾਰਾਂ ਤਣਾ ਦੇਣੀਆਂ ਪੈਂਦੀਆਂ ਨੇ ਤਾਂ ਵੀ ਬਿਰਹਿ ਵਿਛੋੜਾ ਠੀਕ। ਗੱਠਾ ਜਿੱਦੀ ਮਰਜ਼ੀ ਦੇ ਲੈ, ਉਹ ਗੱਲ ਨਹੀਂ ਬਣਦੀ, ਨਾਲ ਜੁੜੀ ਹੋਈ ਲੱਗੂਗੀ, ਰੱਖਦੀ ਆਉਣਾ ਉਧਰੋਂ, ਕੱਟ ਦੇ ਕੇ ਜੋੜ ਤਾਂ ਦੇਵਾਂਗੇ, ਪਰ ਰਸਾ ਤਾਂ ਨਹੀਂ ਚੱਲਣਾ ਦੁਬਾਰਾ।
ਮਹੱਲਾ ਪੰਜਵਾਂ। ਵਿਸਾਰੇਂਦੇ ਮਰ ਗਏ, ਮਰ ਬੇਨਾ ਸਕੈ ਮੂਲ, ਵੇਮਖ ਹੋਏ ਰਾਮ ਤੇ, ਜਿਉ ਤਸਕਰ ਉਪਰ ਸੂਲ।
ਉਹ ਜਿਹੜੇ ਵਿਸਰ ਗਏ ਨਾ ਆਪਣੇ ਮੂਲ ਨੂੰ, ਮਰ ਤਾਂ ਉਹ ਵੀ ਗਏ, ਸਰੀਰ ਤਾਂ ਉਹ ਵੀ ਛੱਡ ਗਏ, ਪਰ ਅਸਲ ਚ ਮਾਰੇ ਨਹੀਂ ਹਨ, ਅਸਲੀ ਮਰਨਾ ਨਹੀਂ ਮਰੇ। ਜੇ ਕਦੇ ਅਸਲੀ ਮੌਤ ਤੇ ਮਰ ਜਾਂਦੇ ਤਾਂ ਦੁਬਾਰਾ ਮਰਨਾ ਹੀ ਨਾ। ਪਰਤਾ ਮਰਤਾ ਜਗ ਮੂਆ, ਮਰ ਪੀਣੋ ਜਾਣ ਦੀ ਕੋਏ। ਉਹ ਵਿਸਾਰੇ ਹੋਏ ਜਿਹੜੇ ਵਿਸਰੇ ਤੇ ਚਿੱਤ ਨੂੰ ਆਪਣੇ ਮੂਲ ਨੂੰ ਮਰਦਾ, ਉਹ ਵੀ ਗਏ, ਮਰ ਪੀ ਨਾ ਸਕੇ ਮੂਲ, ਉਹ ਮਰ ਵੀ ਨਾ ਸਕੇ। ਜਿਹੜੀ ਬਹੁਤ ਮਰਨਾ ਉਹ ਬਹੁਤ ਮਰ ਜਾਂਦੇ, ਜੇ ਮਰਨਾ ਹੀ ਤਾਂ ਉਹ ਨਾ ਮਰ। ਮਰੇ ਵੀ ਬਹੁਤ ਦਾ ਮੁੱਲ ਬਣਾ ਪਿਆ, ਮਰੇ ਵੀ ਮੁੱਲ ਬਣਾ ਪਿਆ, ਕੁਛ ਮੁੱਲ ਤਾਂ ਪੈ ਜਾਂਦਾ।
ਬੇਮੁਖ ਹੋਏ ਰਾਮ ਤੇ, ਜੋ ਤਸਕਰ ਉਪਰ ਸੂਲ।
ਜਿਹੜੇ ਬੇਮੁਖ ਹੋ ਕੇ ਮਰਦੇ ਨੇ ਰਾਮ ਤੇ, ਐ ਸਮਝ ਲੋ ਜਿਵੇਂ ਫਾਸੀ ਤੇ ਲਟਕਾਇਆ ਹੁੰਦਾ ਅਸਰ, ਉਹਨੂੰ ਕੋਈ ਨੀ ਕਹਿੰਦਾ, ਉਹਦੀ ਕੋਈ ਅਮੀ ਨੀ ਪਰਦਾ, ਕੋਈ ਨੀ ਉਹਨੂੰ ਜਲਾਉਂਦਾ, ਕੋਈ ਜਵਾਬ ਨੀ ਦਿੰਦਾ। ਜਿਹਨੇ ਆਪਣਾ ਮੂਲ ਹੀ ਛੱਡਤਾ, ਘਰਦਾ ਹੀ ਛੱਡਤਾ, ਜਿਹਨੇ ਉਹਦੇ ਖਾਤਰ ਕੁਛ ਅਬਦਲ ਦੀ ਯਾਰ ਕਰਨੀ ਸੀ, ਕੋਈ ਜਮਾਨਤ ਜ਼ਿੰਮੇਵਾਰੀ ਲੈਣੀ ਸੀ, ਉਹ ਤਾਂ ਛੱਡੀ ਫਿਰਦਾ। ਤਸਕਰ ਨੂੰ ਸੂੜੀ ਤੋਂ ਕੌਣ ਛਡਾਵੇ? ਉਹ ਤਸਕਰ ਸੂੜੀ ਤੇ ਜਾ ਚੱਲਦਾ ਜਾਂ ਪਤਾ ਲੱਗਦਾ ਤਕਲੀਫ ਦਾ, ਉਹਨਾਂ ਜਲ ਨਹੀਂ ਜਾਣਦਾ ਜਿੰਨਾ ਚਿਰ ਜਗਾਂ ਚ ਭੱਜਿਆ ਫਿਰਦਾ। ਬਾਕੀ ਚੱਕ ਆਪਣੀ ਮਰਜ਼ੀ ਕਰਦਾ, ਜਿਹਨੂੰ ਮਰਜ਼ੀ ਖੋ ਲੈਂਦਾ ਜੀ, ਤੇ ਪੈਸੇ ਆਪਣੀ ਤੋਰੀ ਫੁਲਕਾ ਵਧੀਆ ਚਲਾਉਂਦਾ,
ਠੀਕ ਹੈ। ਪਰ ਜਦੋਂ ਜੀਸਸ ਨੂੰ ਤੂੜੀ ਤੇ ਚਾੜਿਆ ਸੀ, ਉਹ ਕਹਿੰਦੇ ਉਹਦੇ ਨਾਲ ਵੀ ਦੋ ਤਸਕਰਾਂ ਨੂੰ ਚਾੜਿਆ ਸੀ, ਦੱਸਣ ਨੂੰ ਵੀ ਇਹ ਬਰਾਬਰ ਹੀ ਤਿੰਨ।
ਜੀਸਸ ਦੇ ਤਾਂ 12 ਚੇਲੇ ਸੀ, 12 ਕੁੱਕਰ ਗਏ ਸੀ, ਅਸੀਂ ਨਹੀਂ ਚੱਲਣਾ।
ਨਾਲ ਜਿਹੜੇ ਦੋ ਚੋਰ ਸੀ, ਉਹ ਕਹਿੰਦੇ ਸੀ ਜੀਸਸ ਨੂੰ ਵੀ ਅਸੀਂ ਤਾਂ ਚੱਲ ਮੰਨਿਆ, ਸੂੜੀ ਤੇ ਚੜਨਾ ਸੀ, ਝੂਠੇ ਸੀ, ਤੈਨੂੰ ਤਾਂ ਨਹੀਂ ਸੀ ਚੜਨਾ ਚਾਹੀਦਾ, ਤੂੰ ਤਾਂ ਸੱਚ ਬੋਲਦਾ ਸੀ, ਅਸੀਂ ਤਾਂ ਚੋਰ ਸੀਗੇ ਹੀ ਸੀ। ਇਹ ਇਸ਼ਾਰਾ ਕਿਤੇ ਉਧਰ ਨੂੰ ਤਾਂ ਨਹੀਂ ਕੀਤਾ?
ਅੱਜ ਅੰਗਰੇਜ਼ਾਂ ਦਾ ਕਰੈਕਟਰ ਇਹੋ ਜਿਹਾ ਭੈੜਾ ਹੁੰਦਾ, ਜਿਹੜਾ ਹੈਗਾ ਸਭ ਤੋਂ ਭੈੜਾ ਕਰੈਕਟਰ ਅੰਗਰੇਜ਼ਾਂ ਦਾ, ਸਮਾਜਿਕ
ਸਾਡੇ ਨਾਲੋਂ ਵੀ ਮਾੜਾ,
ਸਮਾਜਿਕ ਤੌਰ ਤੇ ਮਾੜਾ। ਇੱਕ ਹੋਰ ਸਮਾਜ ਹੈ ਸਾਡੀ, ਸ਼ਰਮ ਔਰ ਬੇਸ਼ਰਮੀ ਵਾਲੀ ਜਿਹੜੀ ਗੱਲ ਹੈ,
ਉਹ ਠੀਕ ਹੈ, ਉਹਦੇ ਵਿੱਚ ਤਾਂ ਮਾੜੇ ਹੈ, ਪਰ ਹੁਣ ਕਹੋ ਫਿਰ ਸੱਚੇ ਵੀ ਹੈ?
ਸਭ ਤੋਂ ਪਹਿਲੀ ਇਹ ਗੱਲ ਹੈ, ਹੁਣ ਜੇ ਬੱਚਿਆਂ ਨੂੰ ਅਸੀਂ ਸਕੂਲ ਭੇਜਦੇ ਹਾਂ ਪੜ੍ਹਨ ਵਾਸਤੇ,
ਹਾਂਜੀ,
ਤਿਆਰ ਕਰਕੇ ਭੇਜਦੇ, ਡਰੈਸ ਪਾ ਕੇ ਭੇਜਦੇ, ਲੱਗੇ ਭੇਜਦੀ ਪੜ੍ਹ ਲੈਣਗੇ, ਫਿਰ ਪੜ੍ਹਾਈ ਤਾਂ ਬਾਅਦ ਦੀ ਗੱਲ ਹੈ, ਡਰੈਸ ਤਾਂ ਪਹਿਲੀ ਗੱਲ ਹੈ। ਅੱਗੇ ਪਿੰਡਾਂ ਹੀ ਭੇਜਦੀ ਸਾਰਿਆਂ ਨੂੰ, ਪੜ੍ਹ ਲੈਣਗੇ ਸਾਰੀ ਜਾਤ, ਸਾਨੂੰ ਕੋਈ ਇਹ ਵੀ ਕਹਿ ਦੂ ਮੇਰੇ ਵਰਗਾ। ਉਹ ਲੋਕ ਜ਼ਿਆਦਾ ਬੇਵਕੂਫ ਨੇ, ਜਿਹੜੇ ਮਨ ਦੀ ਆਜ਼ਾਦੀ ਦੇ ਹੱਕ ਚ ਲੋਕ ਨੇ, ਉਹ ਤਸਕਰ ਦੇ ਸਾਰੇ ਹੀ, ਮਨ ਖੁਦ ਤਸਕਰ ਹੈ। ਤਸਕਰਾਂ ਦੇ ਵੀ ਕਈ ਕਰੈਕਟਰ ਹੁੰਦੇ ਨੇ, ਐ ਜੀ ਹੈਗਾ, ਉਹ ਚੰਦਨ ਦਾ ਤਸਕਰ ਸੀ, ਚੋਰੀ ਕਰਕੇ ਲੋਕਾਂ ਨੂੰ ਵੰਡ ਦਿੰਦਾ ਸੀ, ਪਰ ਤਸਕਰ ਦਾ ਇਲਜ਼ਾਮ ਉਹਦੇ ਤੇ ਬਾਕਾਇਦਾ ਲੱਗਿਆ ਰਿਹਾ। ਭਲਾ ਆਦਮੀ ਸੀ, ਜਿੰਨਾ ਚ ਸੰਪਾ ਚ ਰਹਿੰਦਾ ਸੀ ਆਪ, ਉੱਜੇ ਸੌਂਦਾ ਸੀ ਆਪ, ਤਸਕਰੀ ਕਰਦਾ ਸੀ, ਗਰੀਬਾਂ ਨੂੰ ਵੰਡ ਦਿੰਦਾ ਸੀ, ਪਰ ਤਸਕਰ ਫਿਰ ਵੀ ਸੀ ਉਹ।
ਹਾਂਜੀ ਪੌੜੀ, ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ।
ਸੁਖ ਨਿਧਾਨ ਪ੍ਰਭ ਏਕ ਹੈ, ਜਿਹੜਾ ਖਾਲਸੇ ਦਾ ਸੁਖ ਨਿਧਾਨ ਹੈ ਉਹ ਪ੍ਰਭ ਦੇ ਨਾਲ, ਉਹਦਾ ਫਰਕ ਨਹੀਂ ਹੈ, ਉਹ ਪ੍ਰਗਟ ਰੂਪ ਚ ਹੈ। ਦੇਖੋ ਜਿਵੇਂ ਇਹਨਾਂ ਨੇ ਕੋਈ ਅਸੀਂ ਗ੍ਰੰਥ ਰੱਖ ਲਿਆ, ਗੁਰੂ ਰੱਖ ਲਿਆ ਨਾ, ਹੁਣ ਸੁਖ ਨਿਧਾਨ ਅਸੀਂ ਇੱਕ ਪ੍ਰੈਕਟੀਕਲ ਚੀਜ਼ ਰੱਖ ਲਈ, ਜੇ ਤਾਂ ਉਦੋਂ ਸੁਖ ਨਿਧਾਨ ਨਹੀਂ ਮਿਲਦਾ ਸੋਚੋ ਛਕੇ ਤੋਂ, ਫਿਰ ਤਾਂ ਕਹਿਣਾ ਸੁਖ ਨਿਧਾਨ ਨਹੀਂ ਹੈ। ਜੇ ਮਿਲਦਾ ਫਿਰ ਅਸਲ ਉਹ ਸੁਖ ਉਹਨਾਂ ਨੂੰ ਚਾਹੀਦਾ ਹੀ ਨਹੀਂ, ਉਹ ਸੁਖ ਉਹਨਾਂ ਦੇ ਫਿੱਟੇ ਦੀ ਤਸਕਰ, ਉਹ ਤਸਕਰਾਂ ਵਾਲਾ ਸੁਖ ਨਹੀਂ ਹੈ, ਉਹਦੇ ਵਿੱਚ ਸੰਤਾਂ ਵਾਲਾ ਸੁਖ ਹੈ। ਸੁਖ ਉਹਨਾਂ ਦਾ ਆਨ ਦੇਗ ਨੂੰ ਕਹੂ ਨੇ ਸੁਖੇ ਨੂੰ,
ਹਾਂਜੀ
ਸੁੱਖਾ ਸੁਖ ਨਿਧਾਨ ਕਰੋ ਨਿਤ ਪਾਨ, ਅੱਗੇ ਕੀ ਕਹਿੰਦੇ ਨੇ ਬਿਟੇ ਮਤ ਮੂੜ ਚੜੇ ਰੰਗ ਗੂੜ, ਜਿਹੜੀ ਮੂੜ ਮਤ ਹੈ ਬਿਟ ਜਾਂਦੀ। ਜੇ ਚਾਰੇ ਗੱਲਾਂ ਨਾ ਪੂਰੀਆਂ ਹੋਣ ਸ਼ੁਰੂ ਫਿੱਟਾ ਜਵੇ ਉਹ ਮੈਨੂੰ ਫੜ ਲਵੇ। ਜੋ ਚੀਜ਼ ਪ੍ਰੈਕਟੀਕਲ ਹੈ ਹੱਥ ਕੰਮ ਕੋ ਆਰਥਿਕ ਹੈ, ਜਰਵਾ ਕਰਕੇ ਦੇਖੋ।
ਸੁਖ ਨਿਧਾਨ ਪ੍ਰਭ ਏਕ ਹੈ ਅਵਿਨਾਸੀ ਸੁਣੇ,
ਪ੍ਰਭ ਇੱਕੋ ਹੀ ਹੈ, ਸੁਖ ਨਿਧਾਨ ਤਾਂ ਸਤੋ ਗੁਣ ਹੈ, ਉਹ ਸਤੋ ਗੁਣ ਸਤ ਸਰੂਪ ਹੈ।
ਪਰ ਸਤੋ ਗੁਣ ਤਾਂ ਮਾਇਆ ਦਾ ਹੁੰਦਾ ਜੀ,
ਸਰੀਰ ਵੀ ਮਾਇਆ ਦਾ ਹੀ ਹੈ, ਸਤ ਸਰੂਪ ਹੈ ਇਹ, ਸਤੋ ਗੁਣ ਮਾਇਆ ਚ ਵੀ ਤਾਂ ਗੁਣ ਨੇ। ਸ਼ਿਵ ਜੀ ਤੋਂ ਮੰਨਿਆ ਸਿਰਫ ਸ਼ਿਵ ਭਗਤਾਂ ਨਾਲ, ਗੁਰੂ ਨਾਨਕ ਨੇ ਚਰਚਾ ਕੀਤੀ ਹੈ, ਸ਼ਿਵ ਜੀ ਦਾ ਸੁੱਖਾ ਹੀ ਸ਼ਿਵ ਜੀ ਦਾ, ਇਹ ਗੱਲ ਦੀ ਗਹਿਰਾਈ ਤੱਕ ਵਿਚਾਰ ਕਰਨੀ ਚਾਹੀਦੀ। ਜਦੋਂ ਅਸੀਂ ਧਰਮ ਪੜ੍ਹਦੇ ਹਾਂ ਧਰਮ ਦੇ ਹਰੇਕ ਚੈਪਟਰ ਤੇ ਹਰੇਕ ਗੱਲ ਤੇ ਵਿਚਾਰ ਕਰਨੀ ਚਾਹੀਦੀ ਹੈ, ਇਹ ਸੁੱਖਾ ਕਿੱਥੋਂ ਆ ਗਿਆ, ਕਿਉਂ ਆ ਗਿਆ, ਕਿਹਦੇ ਬਾਰ ਤੋਂ, ਸਾਰੇ ਕਿਉਂ ਐਕਸੈਪਟ ਕਰਦੇ ਨੇ, ਤਾਂ ਵਿਰੋਧ ਕਿਉਂ ਨਹੀਂ ਕੋਈ ਕਰਦੇ ਆ। ਧਰਮ ਇੱਕ ਆਪਣੇ ਆਪ ਪੜ੍ਹਾਈ ਹੈ, ਵਿਸ਼ਾ ਹੈ, ਕੋਈ ਤਾਂ ਕਰਦਾ ਵਿਰੋਧ, ਇਹਦਾ ਵਿਰੋਧ ਕੌਣ ਕਰ ਲਾਂਗੇ ਮਿਲਾਂਗ, ਜਿਹਨਾਂ ਨੂੰ ਪਤਾ ਨਹੀਂ ਧਰਮ ਕੀ ਹੁੰਦਾ, ਉਹ ਤਾਂ ਸਾਬਤ ਹੋ ਜਾਂਦੇ ਨੇ ਧਰਮ ਦੇ ਰਾਹ ਨਹੀਂ ਪਏ ਹੋ, ਪੁਰਾਣੇ ਪਏ ਤੇ ਧਰਮ ਤੋਂ।
ਪਰ ਉਹ ਤਾਂ ਉਹ ਸਿਗਰਟ ਵਾਂਗੂ ਪੀਂਦੇ ਹੁੰਦੇ ਸੀ ਤੇ ਬਾਕੀ ਨਿਹੰਗ ਸਿੰਘ ਘੋਟ ਕੇ ਪੀਂਦੀ ਹੈ, ਤੇ ਫਰਕ ਹੈਗਾ ਦੋਹਾਂ ਚੀਜ਼ਾਂ 'ਚ?
ਉਹ ਭੰਗ ਹੈ, ਉਹ ਸੁੱਖਾ ਹੈ,
ਉਹ ਤਾਂ ਮਨ ਨੂੰ ਭੰਗ ਕਰਦੀ,
ਉਹ ਇੱਕ ਹੋਰ ਨਸ਼ਾ ਹੁੰਦਾ ਉੱਥੇ, ਉਹਦੇ ਲਾ ਕੇ ਪੀਂਦੇ ਨੇ, ਉਹ ਮਨ ਭੰਗ ਕਰ ਦਿੰਦਾ, ਇਹ ਮਨ ਨੂੰ ਇੱਕ ਕਰਦਾ, ਮਨ ਨੂੰ ਭੰਗ ਕਰਦਾ।
ਪਰ ਮਨ ਨੂੰ ਇੱਕ ਕਰਨ ਵਾਸਤੇ ਗਿਆਨ ਨਹੀਂ ਚਾਹੀਦਾ ਜੀ?
ਜੇ ਬਿਨਾਂ ਗਿਆਨ ਦੇ ਇੱਕ ਕਰ ਦਵੇ
ਫਿਰ ਕਿਵੇਂ ਹੋ ਸਕਦਾ, ਫਿਰ ਤਾਂ ਗੁਰ ਦੀ ਤਾਂ ਲੋੜ ਹੀ ਨਹੀਂ।
ਕਿਉਂ ਆ ਜਿਹੜੇ ਡਾਕਟਰ ਨੇ ਟੀਕਾ ਲਾ ਕੇ ਮਨ ਇੱਕ ਕਰ ਦਿੰਦੇ ਨੇ,
ਜਦੋਂ ਟੀਕੇ ਦਾ ਅਸਰ ਗਿਆ ਫਿਰ ਜਿਹੜੇ ਟੁੱਟ ਜਾਂਦਾ,
ਕਰਦੇ ਤਾਂ ਹੈ ਰੇਡੀ ਹੈ ਜੋ,
ਹਾਂਜੀ
ਉਹਨਾਂ ਚਿਰ ਜਿੰਨਾ ਚਿਰ ਇੱਕ ਹੈ ਉਹਨਾਂ ਚਿਰ ਉਹਨੂੰ ਦੂਜੇ ਗੁਰਬਾਣੀ ਸੁਣਾਈ, ਉਹਦੇ ਖਾਲੀ ਚ ਜ਼ਿਆਦਾ ਵਧਦੀ ਹੈ, ਧਿਆਨ ਵੀ ਦੂਏ ਪਾਸੇ ਜਾਂਦਾ।
ਅੱਛਾ
ਉਹ ਸੁਣਾਈਏ ਹੀ ਕੁਛ ਨਾ, ਜੇ ਉਹਨੂੰ ਇੱਕ ਕਰਕੇ ਧਿਆਨ ਦੂਏ ਪਾਸੇ ਤੋਂ ਖਿੱਚ ਕੇ ਇੱਕ ਪਾਸੇ ਰੱਖ ਕੇ ਫਿਰ ਉਹਨੂੰ ਗੁਰਬਾਣੀ ਪੜ੍ਹਾਈਏ, ਫਿਰ ਪੜੂਗਾ, ਉਹਦਾ ਇੱਕ ਸਾਧਨ ਹੈ, ਆਪਣਾ ਸਾਧਨ ਵੀ ਤਾਂ ਚਾਹੀਦਾ, ਜੁੱਤੀ ਆਪਾਂ ਪਾਉਂਦੇ ਹਾਂ ਸਾਧਨ, ਪੈਰ ਤਾਂ ਆਪਣੇ ਦਿੱਤਾ ਪਰ ਜੁੱਤੀ ਤਾਂ ਆਪਣੇ ਨਹੀਂ ਦਿੱਤੀ, ਤੇ ਅਸੀਂ ਆਪਣਾ ਹੀ ਹੈ।
ਠੀਕ ਹੈ, ਕਹਿੰਦਾ ਮਤਲਬ ਜਿਹੜਾ ਸੁਖ ਨਿਦਾਨ ਪ੍ਰਭ ਹੈ ਜੇ ਉਹਦੇ ਨਾਲ ਮਿਲਣਾ ਹੋਵੇ ਤੇ ਜੇ ਆਪਾਂ ਸੁੱਖੇ ਦਾ ਸੇਵਨ ਕਰਦੇ ਹਾਂ ਉਹ ਸਹਾਈ ਹੁੰਦਾ ਹੈ ਜੀ,
ਸਹਾਈ।
ਠੀਕ ਹੈ,
ਇੱਕ ਐਸੀ ਸਟੇਜ ਫਿਰ ਸਹਾਈ ਵੀ ਹੈ, ਹਾਂ ਇੱਕ ਖਾਸ ਸਟੇਜ ਤੱਕ ਸਹਾਈ ਹੈ।
ਅੱਛਾ ਜੀ,
ਫਿਰ ਇਹਦੀ ਲੋੜ ਨਹੀਂ, ਹੁਣ ਹੋਰ ਮੈਂ ਸੁੱਖਾ ਪਿਛਾਂਦਾ ਮੈਨੂੰ ਉਲਟਾ ਕਰਦਾ, ਉਹਦੀ ਉਹ ਕੰਮ ਕਰਦੇ ਅੜ ਜਾਂਦੀ ਹੈ, ਜਿਵੇਂ ਕਿ ਸਹਾਈ ਰਿਹਾ ਰਿਹਾ ਜਦੋਂ ਸਹਾਈ ਨਾ ਰਿਹਾ ਕਰਤਾ, ਬੇਟੇ ਥੋੜੀ ਪਾ ਕੇ ਜੁੱਤੀ ਪੈਣ,
ਹਾਂਜੀ ਆਪਣੇ ਘਰੋਂ ਬਾਹਰ ਖੋਲ ਲਈ
ਠੀਕ
ਹੈ ਜੀ। ਹਾਂਜੀ, ਸੁਖ ਨਿਧਾਨ ਪ੍ਰਭ ਏਕ ਹੈ ਅਵਿਨਾਸੀ ਸੁਣਿਆ,
ਅਵਿਨਾਸੀ ਸੁਣਿਆ, ਉਹ ਸੁਣਿਆ ਅਵਿਨਾਸੀ ਹੈ, ਅਵਿਨਾਸੀ ਵੀ ਹੈ।
ਜਲ ਥਲ ਮਹੀਲ ਪੂਰਿਆ ਘਟ ਘਟ ਹਰਪਣਿਆ,
ਜਲ ਵਿੱਚ ਥਲ ਵਿੱਚ ਧਰਤੀ ਵਿੱਚ ਸਾਰੇ ਪੂਰਿਆ ਪੂਰਾ ਕਰ ਰਿਹਾ, ਅਧੂਰਿਆਂ ਨੂੰ ਪੂਰੇ ਕਰ ਰਿਹਾ, ਘੱਟ ਘੱਟ ਜਿੱਥੇ ਘੱਟ ਹੈ ਜਿੱਥੇ ਹਿਰਦਾ, ਹਰ ਭਣੇ ਬੋਲ ਕੇ ਕਰਦਾ, ਭਾਣਾ ਬੋਲਣਾ ਹੁੰਦਾ, ਬੋਲ ਕੇ ਪੂਰਾ ਉਪਦੇਸ਼ ਕਰਦਾ ਉੱਥੇ ਹਰ ਜਗ੍ਹਾ।
ਠੀਕ ਹੈ ਜੀ, ਪਹਿਲਾਂ ਅੱਖਰ ਪ੍ਰਭ ਵਰਤਿਆ ਫਿਰ ਹਰ ਵਰਤਿਆ, ਕਹਿਣ ਦਾ ਭਾਵ ਵੀ ਇਹ ਦੋਹੇ ਇੱਕੇ ਬੋਧਕ ਹੈ ਜੀ,
ਹਰ ਵੀ ਉਹੀ ਹੈ ਪ੍ਰਭ ਵੀ ਉਹੀ ਹੈ।
ਠੀਕ ਹੈ ਜੀ, ਕਿਉਂਕਿ ਪਹਿਲਾਂ ਕਿਹਾ ਸੀ ਸੁਖ ਨਿਧਾਨ ਪ੍ਰਭ ਏਕ ਹੈ, ਇੱਥੇ ਕਿਹਾ ਘਟ ਘਰ ਹਰ ਭਣਿਆ। ਉੱਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ।
ਕੀਟ ਹਸਤੀ ਬਣਿਆ, ਜਿਹੜਾ ਕੀੜਾ ਸੀਗਾ ਹਸਤੀ ਬਣ ਗਿਆ, ਉਹੀ ਆਤਮਾ ਹੋਈ ਆ, ਆਤਮਾ 'ਚ ਕੋਈ ਫਰਕ ਨਹੀਂ ਪਿਆ।
ਅੱਛਾ ਜੀ,
ਇੱਕ ਸਮਾਨ ਹੀ ਹੋਏ।
ਛੋਟੀ ਆ ਬੜੀ ਜੋ ਉਹ ਹੈਗੀ ਆ ਜੂਨੀ, ਉਹਦੇ ਵਿੱਚ ਇੱਕ ਸਮਾਨ ਹੈ।
ਕਸਮਾਨ ਹੀ ਹੈ, ਜੋਤ ਤਾਂ ਜੋਤ ਦਾ ਤਾਂ ਕੋਈ ਫਰਕ ਨਹੀਂ ਹੈ।
ਠੀਕ ਹੈ ਜੀ।
ਸਰੀਰ ਦੇ ਨਾਲ
ਸਖਾ ਸੁੱਤ ਬੰਧ ਪੋ ਸਭ ਤਿਸਤੇ ਜਣਿਆ।
ਪੀਤ ਸਖਾ ਸੁੱਤ ਬੰਧ ਪੋ ਸਭ ਤਿਸਤੇ ਜਣਿਆ, ਉਹਦਾ ਹੀ ਪੈਦਾ ਕੀਤਾ ਹੋਇਆ, ਜੋਤ ਨੂੰ ਪੈਦਾ ਕੀਤਾ। ਜੋਤ ਤੇ ਬਿਨਾਂ ਤਾਂ ਕੋਈ ਚੀਜ਼ ਬਣੇ ਨਹੀਂ ਸਕਦੀ, ਜਨਮੇ ਨਹੀਂ ਹੋ ਸਕਦਾ।
ਤੁਸ ਨਾਨਕ ਦੇਵੈ ਜਿਸ ਨਾਮ ਤਿੰਨ ਹਰ ਰੰਗ ਮਣਿਆ।
ਬਸ ਇੱਕ ਗੱਲ ਜ਼ਰੂਰ ਹੈ, ਜਿਹਦੇ ਤੇ ਤਰੁੱਠ ਕੇ ਗਾਂਧੀ ਨੂੰ ਦੇ ਦੇਵੇ, ਤੁਸ ਹੁੰਦਾ ਖੁਸ਼ ਹੋ ਜਾਣ। ਜਿਹਦੇ ਪ੍ਰਸੰਨ ਹੋ ਕੇ ਨਾਮ ਦੇ ਦੇਵੇ, ਉਹ ਪਾਸ ਹੈ, ਉਹ ਹਰ ਰੰਗਾਂ ਦੇ ਵਿੱਚ ਖੇਲਦਾ ਹੈ। ਬਾਕੀ ਮਾਇਆ ਚ ਖੇਲੀ ਜਾਂਦੇ ਨੇ, ਖੇਲਦੇ ਹੋਏ ਨੇ। ਮਾਇਆ ਦੇ ਰੰਗ ਬਹੁਤੇ ਨੇ, ਹਰਾ ਵੀ, ਪੀਲਾ ਵੀ ਹੈ, ਲਾਲ ਵੀ ਹੈ। ਮਾਤਾ ਦੇ ਮਾਇਆ ਦੇ ਰੰਗ ਤਾਂ ਬਹੁਤੇ ਰੰਗ ਨੇ, ਹਰ ਐਸਾ ਰੰਗ ਨਹੀਂ ਹਰਾ ਜਿਹਾ ਆਪਾਂ ਨੂੰ ਅੱਖਾਂ ਨੂੰ ਦਿਸਦਾ। ਸੱਚ ਦਾ ਰੰਗ, ਉਹ ਸੱਚ ਦੇ ਰੰਗ ਚ ਖੇਲਦਾ ਹੈ, ਬਾਕੀ ਦੂਏ ਝੂਠ ਦੇ ਰੰਗ ਖੇਲਦੇ ਨੇ। ਰੰਗ ਖੇਲਦੇ ਤਾਂ ਸਾਰੇ ਹੀ ਨੇ, ਖੇਲਦੇ ਹੀ ਉਹਨੂੰ ਚੰਗੇ ਲੱਗਦੇ ਨੇ, ਉਹਨੂੰ ਵੀ ਚੰਗੇ ਲੱਗਦੇ ਨੇ, ਖੇਲਦੇ ਨੇ ਜਵਾਕ ਨੇ ਉਹਦੇ।
ਠੀਕ ਹੈ ਜੀ, ਇੱਥੇ ਸੱਤਵੀਂ ਪੌੜੀ ਦੀ ਸਮਾਪਤੀ ਹੈ ਜੀ।
ਹਾਂਜੀ।